करना। हर वक्त खालसा सो जो करे नित जन, खालसा सो जो चढ़े तरंग। जिहड़ा हर वक्त नाम दी तरंग दे उत्ते सवारी करदा कहिंदे ओह खालसा है, जिहड़ा हर वक्त जंग करदा अंदरले दुश्मनां दे नाल ओह खालसा है। सो इस तरह दे नाल साधना महाराज ने, ईसा जी ने अपने जान समय बेअंत कष्ट रहे। कहिंदे तुसीं तां समर्थ पुरश हो, इन्ना कष्ट सह रहे। कहिंदे मैं अपनी उम्मत दे पाप लै के जा रहा, भुल भुलेखे जिहड़े पाप करनगे, इक जान के करनगे, इक ते भुल भुलेखे हो जाणगे। मैं उह सारे पापां दा दी जो सजा अपने शरीर ते कट के जा रहा। गुरु नानक कहिंदे सुस्त पै जाणे ने, इन्हां दे वास्ते असीं इन्ना दान कीता, 20 रुपये दान दे के अज तक लंगर चल रहे। तप कीता, साडे वर्गे जिहड़े पढ़दे ही नहीं हैगे, फेल ही हुंदे ने, उहनां दे उत्ते भी रहमत कर दित्ती। ਸੋ ਮਰਦਾਨਾ ਤੇ ਗੁਰੂ ਨਾਨਕ ਪਾਤਸ਼ਾਹ ਜਾ ਰਹੇ ਨੇ, ਇੱਕ ਜੰਗਲ ਮੁੱਕਣ ਚ ਨਹੀਂ ਆਉਂਦਾ। ਮਰਦਾਨਾ ਕਹਿੰਦਾ ਪਾਤਸ਼ਾਹ ਐਡੇ ਬੜੇ ਘੋਰ ਬਣ ਦੇ ਵਿੱਚ ਜਾਂਦੇ, ਕਿੰਨੇ ਦਿਨ ਹੋ ਗਏ ਚੱਲਦਿਆਂ ਨੂੰ। ਕਹਿੰਦੇ ਤੈਨੂੰ ਪ੍ਰਸ਼ਾਦੇ ਦੀ ਤਾਂ ਨਹੀਂ ਉਹ ਖਾਈ, ਜੰਗਲਾਂ 'ਚ ਇੰਨੇ ਫਲ ਨੇ ਤੂੰ ਖਾਈ ਜਾ। ਕਹਿੰਦਾ ਪਾਤਸ਼ਾਹ ਇੰਨੇ ਗਹਿਬਰ ਬਣਾਂ ਦੇ ਵਿੱਚ ਆਪ ਤੁਰੇ ਜਾਂਦੇ ਹੋ, ਕੋਈ ਬਸਤੀ ਦਾ ਕੰਢਾ ਲੈ ਲਓ, ਉੱਥੋਂ ਦੀ ਹੋ ਲਓ। ਕਹਿੰਦੇ ਮਰਦਾਨਿਆ ਬਣਾਂ ਨੂੰ ਮਾੜੇ ਨਾ ਕਹਿ, ਇਹ ਮਾੜੇ ਨਾ ਕਹਿ, ਇੱਥੇ ਪ੍ਰਭੂ ਦੇ ਪਿਆਰੇ ਬੈਠ ਕੇ ਇੱਕ ਚਿੱਤ ਹੋ ਕੇ ਉਹਦੇ ਨਾਲ ਸੁਰਤੀ ਲੈ ਜੋੜ ਕੇ ਆਨੰਦ ਮਾਣਦੇ ਨੇ। ਤੇ ਵੱਡੇ ਵੱਡੇ ਜਿੰਨੇ ਵੀ ਅੱਜ ਸਹੀ ਹੋਏ ਨੇ, ਸਾਰਿਆਂ ਨੇ ਵਣਾਂ 'ਚ ਜਾ ਕੇ ਤਕਲੀਫਾਂ ਸਹੀਆਂ, ਭਗਤੀਆਂ ਕੀਤੀਆਂ, ਇਕਾਂਤ ਬੈਠੇ ਨੇ, ਇਕਾਗਰ ਚਿੱਤ ਹੋ ਕੇ ਪ੍ਰਭੂ ਦੇ ਦਰਸ਼ਨ ਨੂੰ ਲੋਚਦੇ ਨੇ। ਤੇ ਆਪਨੇ ਫਰਮਾਨ ਕੀਤਾ ਕਿ ਦੇਵਤਿਆਂ ਦਰਸ਼ਨ ਕਹਿ ਤਾਈ ਦੂਖ ਭੂਖ ਤੀਰਥ ਕੀ ਹੈ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇਂ ਭੇਖ ਗਏ, ਤੋ ਕਾਰਨ ਸਾਹਿਬ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਸਾਰੇ ਦਰਸ਼ਨ ਲੋਚਦੇ ਸੀ ਐਂ ਪੜ੍ਹ ਲਓ। ਦੁੱਖ ਭੁੱਖ ਤੇ ਪਿਆਸਾਂ ਸਹਿ ਕੇ ਦਰਸ਼ਨ ਤੇਰਾ ਮੁਕਣ ਮਾਨਤਾ, ਲਿਖਦੇ ਨੇ ਕਿ ਇਹ ਵਿਧ ਕਰਤ ਤਪੱਸਿਆ ਪਿਓ ਦੁਆਏ ਤੇ ਏਕ ਰੂਪ ਹੋਏ ਗਏ। ਸਵਾ ਫਰਮਾਨ ਕਰਦੇ ਆ, ਕਹਿੰਦੇ ਮਰਦਾਨਿਆ ਦੇਵਤਿਆਂ ਦਰਸ਼ਨ ਕਹਿ ਤਾਈ ਦੂਹ ਭੂਖ ਤੀਰਥ ਕੀਏ। ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਗਵੇਂ ਪੇ ਗਏ ਤੋ ਕਾਰਨ ਸਾਹਿਬਾ ਰੰਗ ਰਤੇ। ਤੇਰੇ ਪਿਆਰ ਵਿੱਚ ਰਤਿਆਂ ਹੋਇਆਂ ਨੇ ਇਹ ਕੰਮ ਕੀਤੇ। ਤੇਰੇ ਨਾਮ ਅਨੇਕਾਂ ਰੂਪ ਅਨੰਤਾਂ ਕਹਿਣ ਅਜਾਈ ਤੇਰੇ ਗੁਣ ਕੇਤੇ। ਦਰ ਘਰ ਮਹਿਲਾ ਹਸਤੀ ਕੋਲੇ ਘਰ ਵੀ ਛੱਡਤੇ ਹਾਥੀ ਵੀ ਛੱਡਤੇ। ਭਰਥਰੀ ਨੇ ਰਾਮ ਨਾਲ ਬੈਠਾ ਸੀ ਤਖ਼ਤ ਤੇ, ਤੇ ਜਦੋਂ ਪਰਮੇਸ਼ੁਰ ਦੇ ਮਿਲਣ ਦੀ ਲਾਲਸਾ ਜਾਗੀ ਘਰ ਛੱਡਤਾ ਜੰਗਲ ਵਿੱਚ ਚਲੇ ਗਏ ਕਰਪਾਤੀ ਅਵਸਥਾ ਚ ਆ ਗਏ। ਕਰਪਾਤੀ ਇਹ ਹੁੰਦਾ ਜੇ ਕੋਈ ਦੇ ਗਿਆ ਤਾਂ ਖਾ ਲਿਆ, ਵਸਤਰ ਦੇ ਗਿਆ ਪਹਿਨ ਲਿਆ, ਨਹੀਂ ਦਿਗੰਬਰੇ ਤੁਰੇ ਫਿਰਨਾ। ਬਾਦਸ਼ਾਹ ਸਟੇਟਾ ਰਾਜ ਦਾ ਮਾਲਕ ਕਿੰਨਾ ਸੁਖ ਰਹਿਣਾ, ਤੇ ਕਿੱਥੇ ਫਿਰ ਰਿਹਾ ਪਰਮੇਸ਼ੁਰ ਦੇ ਵਾਸਤੇ। ਗੋਪੀ ਚੰਦ ਪਦਮਣੀਆਂ ਰਾਣੀਆਂ ਨੂੰ ਛੱਡ ਕੇ ਸਭ ਕੁਛ ਛੱਡ ਕੇ ਚਲਿਆ ਗਿਆ ਪਰਮੇਸ਼ੁਰ ਦੀ ਖੋਜ ਵਿੱਚ। ਮਹਾਰਾਜ ਕਹਿੰਦੇ ਦਰ ਕਰ ਮਹਿਲਾ ਹਸਤੀ ਕੋੜੇ ਛੋਟ ਬਲੈਤ ਦੇਸ ਗਏ, ਦੇਸ ਛੱਡ ਦਿੱਤੇ। ਇਬਰਾਹਿਮ ਆਦਮ ਅਫਗਾਨਿਸਤਾਨ ਦਾ ਬਲਖ ਬਖਾਰੇ ਦੇ ਰਹਿਣ ਵਾਲਾ, ਆਪਦੇ ਮਨ ਵਿੱਚ ਸ਼ੌਕ ਜਾਗਿਆ ਪਰਮੇਸ਼ੁਰ ਨੂੰ ਮਿਲਣ ਦਾ। ਕਿੰਨਾ ਸੁਖ ਰਹਿਣਾ ਸੀ, ਸਵਾ ਮਨ ਫੁੱਲ ਵਿਛਾ ਕੇ ਉਹ ਸੇਜ ਤੇ ਸੌਂਦਾ ਸੀ। ਇੱਕ ਦਿਨ ਇਸ ਦੀ ਮਾਲਣ ਉਹਦੇ ਮਨ ਚ ਰੋਜ਼ ਆਉਂਦਾ ਸੀ। ਇੱਕ ਦਿਨ ਮਨ ਨੇ ਐਸਾ ਉਹਨੂੰ ਕਾਬੂ ਕਰਿਆ, ਕਿਉਂਕਿ ਮਨੇ ਹੈ ਮਨ ਵੱਡੇ ਤੇ ਵੱਡਾ ਬੁਰਾ ਕੰਮ ਕਰਾ ਦਿੰਦਾ, ਵੱਡੇ ਤੇ ਵੱਡਾ ਚੰਗਾ ਕੰਮ ਕਰਾ ਦਿੰਦਾ। ਸੋ ਉਹਦੇ ਮਨ ਵਿੱਚ ਆਇਆ ਵੀ ਮੈਂ ਵੀ ਪਲੰਘ ਤੇ ਪੈ ਕੇ ਦੇਖਾਂ ਨੀਂਦ ਕਿਵੇਂ ਆਉਂਦੀ ਹੈ। ਉਹ ਪਲੰਘ ਦੇ ਉੱਤੇ ਫੁੱਲ ਵਿਛਾਉਣ ਤੋਂ ਬਾਅਦ ਉੱਤੇ ਪੈ ਗਈ, ਪੈਂਦੀ ਨੂੰ ਇਹ ਨੀਂਦ ਆ ਗਈ। ਇਬਰਾਹਿਮ ਜਦੇ ਹੀ ਮੁੜੇ ਆਇਆ ਦੇਖਿਆ ਤਾਂ ਮੇਰੇ ਪਲੰਘ ਤੇ ਸੁੱਤੀ ਪਈ ਹੈ। ਹੰਟਰ ਚੱਕ ਲਿਆ, ਮਾਰਨੇ ਸ਼ੁਰੂ ਕਰ ਦਿੱਤੇ। ਉਹ ਚੀਕਾਂ ਮਾਰਦੀ ਹੈ, ਕੱਪੜੇ ਫਟ ਗਏ, ਖੂਨ ਜਾ ਰਿਹਾ ਸਰੀਰ 'ਚੋਂ। ਜਦ ਫੇਰ ਮਾਰਿਆ ਸੱਤ ਮਾਰੇ ਤੇ ਫੇਰ ਮਾਰਦਾ, ਉਹ ਹਰ ਹੱਸ ਪੈਂਦੀ ਹੈ, ਨਾਲੇ ਰੋ ਪੈਂਦੀ ਹੈ, ਨਾਲੇ ਉੱਚੀ ਉੱਚੀ ਹੱਸਦੀ ਹੈ। ਇਹਨੇ ਕਿਹਾ ਉਹ ਹੱਸਦੀ ਹੈ, ਇਹ ਕਾਰਨ ਹੈ ਕੋਈ। ਹੰਟਰ ਰੱਖ ਦਿੱਤਾ, ਕਹਿੰਦਾ ਮਾਲਣ ਰੋਣ ਦਾ ਕਾਰਨ ਮੇਰੇ ਸਮਝ 'ਤੇ ਆ ਗਿਆ, ਹੱਸਣ ਦਾ ਨਹੀਂ ਆਇਆ। ਕਹਿੰਦੀ ਮਹਾਰਾਜ ਜਾਨ ਬਖਸ਼ੀ ਹੋਵੇ ਤਾਂ ਦੱਸਾਂ। ਕਹਿੰਦੇ ਜਾਨ ਬਖਸ਼ੀ। ਕਹਿੰਦਾ ਮਹਾਰਾਜ ਮੈਂ ਤੁਹਾਡੇ ਸੇਜਾਂ ਦੇ ਫੁੱਲ ਵਿਛਾਉਂਦੀ ਹਾਂ, ਬੜੇ ਸਾਲ ਮੈਨੂੰ ਹੋ ਗਏ, ਮੇਰਾ ਮਨ ਸਦਾ ਹੀ ਕਹਿੰਦਾ ਸੀ ਵੀ ਕਿਵੇਂ ਨੀਂਦ ਆਉਣੀ ਹੋਣੀ ਹੈ। ਕਹਿੰਦੀ ਮੈਂ ਥੱਕੀ ਹੋਈ ਸੀ, ਪੈ ਗਈ ਨੀਂਦ ਆ ਗਈ, ਪਤਾ ਨਹੀਂ 5 ਮਿੰਟ ਪਈਆਂ ਜਾਂ 2 ਮਿੰਟ ਜਾਂ ਘੰਟਾ, ਮੈਨੂੰ ਕੋਈ ਪਤਾ ਨਹੀਂ। ਹੰਟਰ ਮਾਰਨੇ ਕੁਦਰਤੀ ਸੀ, ਮੇਰਾ ਗਲ ਲਾ ਦੇਣਾ ਤੁਹਾਡਾ ਕੁਦਰਤੀ ਸੀ, ਕਿਉਂਕਿ ਮੈਂ ਗੁਸਤਾਖੀ ਕੀਤੀ ਹੈ। ਇਸ ਕਰਕੇ ਜਦ ਹੰਟਰ ਤੁਸੀਂ ਮਾਰਦੇ ਸੀ ਮੈਂ ਰੋਂਦੀ ਸੀ, ਪੀੜ ਹੁੰਦੀ ਸੀ, ਆਹ ਦੇਖੋ ਖੂਨ ਵਗ ਰਿਹਾ ਸਾਰੇ ਸਰੀਰ 'ਚੋਂ, ਫਿਰ ਹੱਸੀ ਕਿਉਂ? ਕਹਿੰਦੀ ਮੈਂ ਕਿਹਾ ਮਨਾ ਤੂੰ ਤਾਂ ਚੱਲ ਤਾਂ ਮਰ ਜਾਏਗੀ ਤਾਂ ਕੋਈ ਫਰਕ ਨਹੀਂ ਹੈ, ਹੋਰ ਮਾਰ ਲੂ, 50 ਮਾਰ ਲੂ, 100 ਮਾਰ ਲੂ, ਚਮੜੀ ਉਧੜ ਜਾਏਗੀ, ਪਰ ਜਿਹੜਾ ਰਾਜਾ ਸਾਲਾਂ ਵਧੀ ਹੈ ਇਸ ਦੇ ਉੱਤੇ ਪਿਆ, ਇਹਨੂੰ ਕਿੰਨੀ ਕੁ ਸਜ਼ਾ ਦਰਗਾਹ ਜਾ ਕੇ ਮਿਲੇਗੀ? ਇੰਨੀ ਉਹ ਗੱਲ ਸੁਣਦੀ ਸਵਾਰ ਹੰਟਰ ਰੱਖ ਦਿੱਤਾ, ਮਾਲਣ ਦੇ ਪੈਰੀਂ ਹੱਥ ਲਾ ਦਿੱਤੇ, ਅੱਖਾਂ ਖੁੱਲ ਗਈਆਂ, ਆਪਣਾ ਮਹਿਲ ਉਪਰਾ ਲੱਗਣ ਲੱਗ ਗਿਆ, ਆਪਣਾ ਰਾਜ ਉਪਰਾ ਲੱਗਣ ਲੱਗ ਗਿਆ। ਦਰਬਾਰ ਬੁਲਾ ਲਿਆ, ਵਜ਼ੀਰ ਬੁਲਾ ਲਏ, ਸਭ ਬੁਲਾ ਲਏ, ਐਡੀ ਸੱਟ ਖਾਧੀ ਹਿਰਦੇ ਦੇ ਅੰਦਰ। ਵੈਰਾਗ ਜਿਹਨੂੰ ਕਹਿੰਦੇ ਨੇ, ਵੈਰਾਗ ਹੋ ਗਿਆ ਤੀਬਰ ਤਰ ਤਮ ਵੈਰਾਗ। 9 ਕਿਸਮ ਦਾ ਵੈਰਾਗ ਹੁੰਦਾ, ਸਭ ਤੋਂ ਆਖਰੀ ਵੈਰਾਗ ਹੁੰਦਾ ਤੀਬਰ ਤਰ ਤਮ ਵੈਰਾਗ। ਸੋ ਰਾਜਕੁਮਾਰ ਨੂੰ ਵਜ਼ੀਰ ਨੂੰ ਸੰਭਾਲ ਕੇ ਸਭ ਕੁਛ ਕਹਿਣ ਲੱਗੇ, ਹੁਣ ਮੈਂ ਤਾਂ ਅੱਲਾ ਦੀ ਯਾਦ ਵਿੱਚ ਜਾਣਾ, ਅੱਲਾ ਦੇ ਦੀਦਾਰ ਕਰੇ ਬਗੈਰ ਨਹੀਂ ਮੁੜਨਾ, ਥਾਂ ਥਾਂ ਖੋਜਦਾ ਫਿਰਦਾ, ਕੈਲਾਸ਼ ਪਰਬਤ 'ਤੇ ਗਿਆ। ਅਖੀਰ ਫਿਰਦਾ ਫਰਾਂਦਾ ਕਬੀਰ ਸਾਹਿਬ ਕੋਲ ਆ ਗਿਆ। ਕਬੀਰ ਸਾਹਿਬ ਕਹਿਣ ਲੱਗੇ, ਇਬਰਾਹਿਮ ਤੂੰ ਰਾਜਾ ਹੈ, ਮੈਂ ਇੱਕ ਗਰੀਬ ਜਲਾ ਹਾਂ, ਸਾਡੇ ਘਰ ਤਾਂ ਮੈਨੂੰ ਸ਼ਿਕਾਇਤ ਕਰਦੇ ਨੇ ਘਰ ਵਾਲੇ ਕਿ ਸਾਨੂੰ ਛੋਲੇ ਚੱਬਣ ਨੂੰ ਦਿੰਦਾ ਅਤੇ ਉਹਨੂੰ ਰੋਟੀਆਂ ਜਿੰਨੀਆਂ ਬਣੀਆਂ ਹੁੰਦੀਆਂ ਸਾਧ ਨੂੰ ਖਿਲਾ ਦਿੰਦਾ ਜੇ ਕੋਈ ਆ ਜਾਂਦਾ, ਸਾਨੂੰ ਕਹਿੰਦਾ ਧਰਤੀ 'ਤੇ ਪੈ ਜਾਓ, ਉਹਨਾਂ ਨੂੰ ਮੰਜੇ ਦੇ ਦਿੰਦਾ, ਅਤੇ ਮੈਂ ਤਾਂ ਇੰਨਾ ਗਰੀਬ ਹਾਂ, ਤੂੰ ਰਾਜਾ ਹੈ, ਆਪਣਾ ਦੋਹਾਂ ਦਾ ਕਿਵੇਂ ਨਿਭੇਗੀ? ਕਹਿਣ ਲੱਗਿਆ ਮਹਾਰਾਜ ਮੈਂ ਗਰੀਬ ਤੋਂ ਗਰੀਬ ਹੋ ਕੇ ਨੰਗਾ ਲਾਂ, ਮੈਨੂੰ ਮੇਰੇ 'ਤੇ ਕਿਰਪਾ ਕਰੋ, ਸੇਵਾ ਦੀ ਇਜਾਜ਼ਤ ਦੇ ਦਿੱਤੀ। 6 ਸਾਲ ਲੰਘੇ ਸੇਵਾ ਕਰਦੇ। ਮਾਤਾ ਲੋਈ ਜੀ ਕਹਿਣ ਲੱਗੀ ਕਿ ਸਵਾਮੀ ਜੀ ਦੇਖੋ 6 ਸਾਲ ਹੋ ਗਏ ਰਾਜ ਛੱਡ ਕੇ ਆਇਆ, ਤੁਸੀਂ ਇਹਨੂੰ ਅਜੇ ਤੱਕ ਗੁਰਮੰਤਰ ਨਹੀਂ ਦਿੱਤਾ। ਕਹਿੰਦੇ ਅਜੇ ਇਹ ਪਵਿੱਤਰ ਨਹੀਂ ਹੋਇਆ, ਅੰਦਰ ਮੈਲ ਆਇਆ ਇਹਦੇ। ਕਹਿੰਦੇ ਕਿਵੇਂ ਪਤਾ ਲੱਗੇ ਮੈਲ ਆ? ਕਹਿੰਦੇ ਜਦੋਂ ਨਹਾ ਕੇ ਆਏਗਾ ਘਰ ਦਾ ਕੂੜਾ ਸੁੱਟਣੀ ਉੱਤੇ ਇਹਦੇ, ਕੋਠੇ ਤੇ ਖੜੀ ਹੋ ਗਈ। ਫਿਰ ਜਿਹੜਾ ਕੁਛ ਬੋਲੂ ਮੈਨੂੰ ਦੱਸੀ। ਉਸ ਵੇਲੇ ਕੂੜਾ ਸਿੱਟਦਾ ਨਹਾ ਕੇ ਆਇਆ, ਇਕਦਮ ਉੱਤੇ ਨੂੰ ਦੇਖਿਆ ਮੂੰਹ ਚੋਂ ਮੱਲੋ ਮੱਲੀ ਨਿਕਲ ਗਿਆ। ਕਹਿੰਦਾ ਹੁੰਦਾ ਮੈਂ ਆਪਣੇ ਰਾਜ ਸਵਾਦ ਦਿਖਾਉਣ ਦਾ ਸਿੱਟਣ ਵਾਲੀ, ਮੇਰੇ ਤੇ ਸਿੱਟ ਦਿੱਤਾ ਕੂੜਾ। ਜੇ ਮੈਂ ਬੰਦਗੀ ਕਰਨ ਆ ਗਿਆ ਤਾਂ ਮੈਂ ਰਾਜਾ ਤਾਂ ਹੈਗਾ ਹੀ, ਰਾਜ ਤਾਂ ਮੈਂ ਛੱਡਿਆ ਨਹੀਂ ਅਜੇ, ਮੈਂ ਤਾਂ ਰੱਬ ਨੂੰ ਮਿਲਣ ਆਇਆ। ਸਾਰੀ ਗੱਲ ਦੱਸਤੀ। ਕਹਿੰਦੇ ਅੱਜ ਤਾਂ ਜਿਉਂਦਾ ਹੈ ਲੋਈ, ਇਹ ਮਰਿਆ ਹੋਇਆਂ ਦਾ ਰਾਹ ਹੈ, ਜਿਉਂਦਿਆਂ ਦਾ ਨਹੀਂ ਹੈ, ਮੁਰਦਿਆਂ ਦਾ ਹੈ। ਮੁਰਦਾ ਜਿਹੜਾ ਹੈ ਉਹ ਜੀਵ ਜਿਉਂਦਾ ਮਰ ਜਾਂਦਾ, ਫਿਰ ਰੱਬ ਦੇ ਘਰ ਜਿਉਂਦਾ ਹੋ ਜਾਂਦਾ, ਸਦਾ ਵਾਸਤੇ ਅਮਰ ਜੀਵਨ ਪ੍ਰਾਪਤ ਹੋ ਜਾਂਦਾ। 6 ਸਾਲ ਹੋਰ ਲੰਘੇ, ਕਬੀਰ ਸਾਹਿਬ ਕਹਿਣ ਲੱਗੇ ਹੁਣ ਕਿਵੇਂ ਲੱਗਦਾ ਹੈ? ਕਹਿੰਦੀ ਮੈਂ ਨਹੀਂ ਮਹਾਰਾਜ ਜਾਣਦੀ, ਤੁਸੀਂ ਦੇਖੋ ਆਪਣਾ ਹਿਸਾਬ ਦਿੱਤਾ। ਕਹਿੰਦੇ ਅੱਜ ਫਿਰ ਕੂੜਾ ਪਾਈ, ਫੇਰ ਪਾਤਾ ਉੱਪਰ ਨੂੰ ਦੇਖਿਆ। ਕਹਿੰਦਾ ਮਾਤਾ ਕਿੱਡਾ ਉਪਕਾਰ, ਤੂੰ ਤਾਂ ਮੇਰੇ ਉੱਤੇ ਕੇਸਰ ਭਰਾ ਦਿੱਤਾ, ਸੰਤਾਂ ਦੀ ਧੂੜ ਮੇਰੇ ਉੱਤੇ ਪਾ ਦਿੱਤੀ, ਮੇਰੇ ਵਰਗੇ ਪਾਪੀ ਦੇ ਉੱਤੇ ਐਡੀ ਬੜੀ ਕਿਰਪਾ, ਨੱਚਣ ਲੱਗ ਗਿਆ, ਵਜਤ ਚ ਆ ਗਿਆ। ਉਸ ਵੇਲੇ ਦੱਸਿਆ ਕਬੀਰ ਨੂੰ ਵੀ ਉਹ ਤਾਂ ਨੱਚੀ ਜਾਂਦਾ, ਪੈਰ ਨਹੀਂ ਲੱਗਦਾ ਧਰਤੀ ਤੇ, ਐਸੀ ਕਰੰਟ ਉਹਦੇ ਅੰਦਰ ਪੈਦਾ ਹੋਈ ਹੋਈ ਹੈ, ਪਤਾ ਹੀ ਨਹੀਂ ਲੱਗਦਾ। ਉਹਦਾ ਤਾਂ ਚਿਹਰਾ ਹੋਰੇ ਰੰਗ ਦਾ ਹੋ ਗਿਆ, ਲਾਲ ਰੰਗ ਦਾ ਹੋਇਆ ਪਿਆ। ਕਬੀਰ ਸਾਹਿਬ ਗਏ ਜਾ ਕੇ ਬੁੱਕਲ ਚੱਲੇ ਗਏ, ਉਪਦੇਸ਼ ਕਰ ਦਿੱਤਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਪਦੇਸ਼ ਸੁਣਾ ਦਿੰਦਾ, ਜੀਵ ਤੇ ਬ੍ਰਹਮ ਦੀ ਏਕਤਾ ਕਰਾ ਦਿੰਦਾ, ਸਾਰੀਆਂ ਰਿਧੀਆਂ ਸਿੱਧੀਆਂ ਦੇਤੀਆਂ ਪੂਰਾ ਕਰਦਾ। ਮਹਾਰਾਜ ਕਹਿੰਦੇ ਛੱਡ ਕੇ ਗਏ ਦਰ ਕਰ ਮਹਿਲਾ ਹਸਤੀ ਕੋੜੇ, ਛੋਟ ਬਲਾਇਤ ਦੇਸ ਗਏ, ਪੀਰ ਪੈਗੰਬਰ ਸਾਲਕ ਸਾਧਕ ਛੋਟੀ ਦੁਨੀਆਂ ਥਾਏ ਪਏ। ਦੁਨੀਆਂ ਨੂੰ ਛੱਡਤਾ, ਇੱਕ ਦੁਨੀਆਂ ਦੇ ਵਿੱਚ ਰਹਿ ਕੇ ਦੁਨੀਆਂ ਨੂੰ ਛੱਡਣਾ ਹੈ, ਇੱਕ ਦੁਨੀਆਂ ਤੋਂ ਕਿਨਾਰਾ ਕਸ਼ੀ ਕਰਕੇ ਦੁਨੀਆਂ ਨੂੰ ਛੱਡ ਦੇਣਾ। ਸਾਧ ਸਹਿਜ ਸੁਖ ਰਸ ਕਸ ਤਜੀ ਅਲੇ, ਕਾਪੜ ਛੋਟੇ ਚਮੜ ਲੀਏ। ਫਿਰ ਨਹੀਂ ਉਹ ਕਹਿੰਦੇ ਵੀ ਸਬਜ਼ੀ 'ਚ ਲੂਣ ਹੋਰ ਪਾ ਦੇ, ਫਿਰ ਨਹੀਂ ਕਹਿੰਦੇ ਤੜਕਾ ਲਾ ਕੇ ਦੇ, ਇਹ ਸਾਰੀਆਂ ਚੀਜ਼ਾਂ ਜਿਉਂਦੀਆਂ ਦੀਆਂ ਨੇ। ਜਦੋਂ ਦੂਜੇ ਪਾਸੇ ਜਿਉਂਦਾ ਹੋ ਜਾਂਦਾ ਫਿਰ ਰਸ ਕਸ ਛੱਡ ਦਿੰਦਾ, ਅੰਦਰ ਇਹ ਇੰਨਾ ਜ਼ਬਰਦਸਤ ਰਸ ਹੁੰਦਾ ਰਸ ਦੀ ਲੋੜ ਹੀ ਨਹੀਂ ਰਹਿੰਦੀ, ਸਭ ਸਵਾਦ ਛੱਡ ਦਿੰਦਾ ਹੈ। ਸਾਧ ਸਹਿਜ ਸੁਖ ਰਸ ਕਸ ਤਜੀ ਹਲੇ, ਸੁਖ ਵੀ ਛੱਡ ਦਿੱਤੇ, ਕੱਪੜੇ ਵੀ ਛੱਡ ਦਿੱਤੇ, ਛੋਟੇ ਚਮੜ ਲੀਏ, ਚਮੜੀਆਂ ਪਾ ਲਈਆਂ, ਖੱਲਾਂ ਪਹਿਨ ਲਈਆਂ। ਦੁਖੀਏ ਦਰਦ ਬੰਦ ਦੇ ਰਹੇ, ਨਾਮ ਰਤੇ ਦਰਵੇਸ਼ ਪਏ, ਨਾਮ ਦੇ ਵਿੱਚ ਪਿਆਰ ਦੇ ਵਿੱਚ ਆਏ ਹੋਏ, ਫਿਰ ਉਹਨਾਂ ਨੂੰ ਲੋਕ ਦਰਵੇਸ਼ ਕਹਿੰਦੇ ਨੇ। ਖੱਲੜੀ ਖੱਪੜੀ ਲੱਕੜੀ ਚਮੜੀ ਸਿਕਾ ਸੋਤ ਤੋਤੀ ਕੀਨੀ, ਬੇਅੰਤ ਕਿਸਮ ਦੇ ਸਾਹਿਬਾ ਤੈਨੂੰ ਰਜਾਉਣ ਵਾਸਤੇ ਭੇਖ ਕਰੇ ਨੇ। ਤੂੰ ਸਾਹਿਬ ਹੋ ਸਾਂਝੀ ਤੇਰਾ, ਹੁਣ ਮੈਂ ਨਾਨਕ ਜਾਤ ਕੈਸੀ, ਮੈਂ ਵੀ ਤੇਰਾ ਇੱਕ ਸਵਾਂਗੀ ਹੈ। ਸਵਾਂਗ ਤਾਂ ਸਾਰੇ ਹੀ ਹੁੰਦੇ ਨੇ, ਕੱਪੜੇ ਸਾਰੇ ਲਾ ਦੋ ਉਹ ਵੀ ਭੇਖ ਹੈ, ਕੱਪੜੇ ਪਾ ਕੇ ਸਿਰ ਦੇ ਉੱਤੇ ਪਟਕਾ ਬੰਨ ਲਓ ਉਹ ਵੀ ਭੇਖ ਬਣ ਜਾਂਦਾ, ਕੁਛ ਕਰ ਲਓ ਭੇਖ ਹੀ ਬਣ ਜਾਂਦਾ ਸਾਰ। ਫਿਰ ਕਹਿਣ ਲੱਗੇ ਮਰਦਾਨਿਆਂ ਜੰਗਲਾਂ ਨੂੰ ਨਿੰਦਣਾ, ਇਹਨਾਂ ਦੇ ਵਿੱਚ ਆ ਕੇ ਪਰਮੇਸ਼ਰ ਦੇ ਪ੍ਰਭੂ ਦੇ ਪਿਆਰਿਆਂ ਨੇ ਬੜੀਆਂ ਭਾਰਿਆ ਤਪੱਸਿਆ ਕੀਤੀਆਂ ਨੇ ਅਤੇ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋਏ ਨੇ। ਜਿਨ੍ਹਾਂ ਨੇ ਵੀ ਕਾਲਣਾ ਕਰ ਲਈਆਂ ਨੇ ਉਹ ਸੰਸਾਰ ਦੇ ਤਾਰਕ ਜਹਾਜ਼ ਬਣ ਗਏ ਨੇ। ਜਿਨ੍ਹਾਂ ਕਰਨੀਆਂ ਮੁਸ਼ਕਤਾਂ ਪਾਰੀ, ਦੁਨੀਆਂ ਉਹਨਾਂ ਪਿੱਛੇ ਛੁੱਟਦੀ, ਕਰਨੀਆਂ ਮੁਸ਼ਕਤਾਂ ਪਾਰੀ, ਦੁਨੀਆਂ ਉਹਨਾਂ ਪਿੱਛੇ ਛੁੱਟਦੀ। Oh, ਲੱਖਾਂ ਕਰੋੜਾਂ ਦੇ ਬੰਧਨ ਛੁੱਟ ਗਏ, ਉਹਨਾਂ ਦੇ ਪਿੱਛੇ ਲੱਗ ਕੇ ਜਿਹਨਾਂ ਨੇ ਮੁਸ਼ਕਤਾਂ ਕਰ ਲਈਆਂ, ਨਾਮ ਜਪੇ। ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਮਸਤੂਆਂ ਨੇ ਆਪ ਨੂੰ ਬਰਾਗ ਲੱਗਿਆ, ਆਪ ਛਾਉਣੀ ਤੋਂ ਨੌਂ ਕਠਾ ਕੇ ਪਹਾੜ ਤੋਂ। ਪਹਿਲਾਂ ਇਹ ਹੋਇਆ ਕਿ ਗੁਰੂ ਦਸ਼ਮੇਸ਼ ਪਿਤਾ ਜਿਸ ਥਾਂ ਤੇ ਸਮਾਏ ਨੇ ਨੰਦੇੜ ਸਾਹਿਬ ਹਜ਼ੂਰ ਸਾਹਿਬ, ਉੱਥੇ ਚੱਲਣਾ ਹੈ ਤੇ ਜਾਣਾ ਪੈਦਲ ਤੇ ਸ਼ਬਦ ਦੀ ਸਵਾਰੀ ਕਰੀ। ਦਿਨ ਰਾਤ ਨਾਮ ਜਪਦੇ ਨੇ ਤੇ ਐਸਾ ਸੀ ਕਿ ਸੌ ਸੌ ਮੀਲ ਰੋਜ਼ ਲੰਘ ਜਾਂਦੇ ਸੀ। ਜੰਗਲਾਂ 'ਚ ਹੀ ਲੰਘੇ, ਉੱਥੇ ਗਏ, ਬੜੇ ਵਿਰਾਗ ਦੇ ਅੰਦਰ ਲਗਨ ਲੱਗੀ ਹੋਈ ਹੈ। ਆਪ ਜੀ ਨੇ ਉੱਥੇ ਇਸ਼ਨਾਨ ਕਰਕੇ ਰੋੜੇ ਰੱਖ ਲੈਣੇ ਪੌਣੇ 200 ਤੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦੇਣੇ। ਇੱਕ ਪਾਠ ਕਰਨਾ ਰੋੜਾ ਗੋਦਾਵਰੀ ਸਿੱਟ ਦੇਣਾ, ਦੂਜਾ ਕਰਨਾ ਸਿੱਟ ਦੇਣਾ, 175 ਰੋੜੇ ਯਾਨੀ 175 ਪਾਠ ਜਪਜੀ ਸਾਹਿਬ ਦਾ ਰੋਜ਼ ਕਰਨਾ। ਉੱਥੇ ਬੈਠ ਕੇ 125,000 ਜਪਜੀ ਸਾਹਿਬ ਦਾ ਪਾਠ ਕਰਿਆ ਇੱਕ ਸਾਲ ਤੇ 7 ਮਹੀਨੇ 'ਚ। ਉੱਥੋਂ ਆਪ ਨਗੀਨਾ ਘਾਟ ਚਲੇ ਗਏ, ਨਗੀਨਾ ਘਾਟ ਤੋਂ ਆਪ ਸ਼ਿਕਾਰ ਘਾਟ ਚਲੇ ਗਏ। ਨਗੀਨਾ ਘਾਟ ਰਹਿ ਕੇ 125,000 ਪਾਠ ਕਰਿਆ ਆਪਣੇ ਜਪਜੀ ਸਾਹਿਬ ਦਾ। ਉੱਥੇ ਚਲੇ ਗਏ, ਉੱਥੇ 3 ਮਹੀਨੇ ਰਹੇ, 25,000 ਪਾਠ ਉੱਥੇ ਕਰੇ। ਫਿਰ ਆਪ ਜਦੋਂ ਪਹਾੜ ਬੰਨੂ ਵੱਲ ਫੇਰ ਆ ਗਏ, ਕਲਰ ਕਨੋਹੇ ਆਏ, ਉੱਥੇ ਮਨ 'ਚ ਆਇਆ ਵੀ ਮੈਂ ਸਾਧਨਾ ਅਖੰਡ ਸਾਧਨਾ ਕੀਤੀ ਜਾਵੇ। ਪਹਿਲੀ ਵਾਰੀ 40 ਦਿਨ ਵਾਸਤੇ ਬੈਠ ਗਏ, ਨਾ ਕੁਛ ਖਾਧਾ ਨਾ ਕੁਛ ਪੀਤਾ, ਬੜੇ ਯਤਨ ਕੀਤੇ। ਪਹਿਲਾਂ ਹੀ ਖੁਰਾਕ ਘਟਾਉਣੀ ਸ਼ੁਰੂ ਕਰ ਦਿੱਤੀ। ਜਦ ਦੇਖਿਆ ਵੀ ਕਈ ਦਿਨ ਹੋ ਗਏ ਪ੍ਰਸ਼ਾਦਾ ਛਕੇ ਨੂੰ, ਫਿਰ ਅਰਦਾਸਾ ਕਰਕੇ ਅੰਦਰ ਬੈਠ ਕੇ ਅਖੰਡ ਜਾਪ 'ਚ ਲੱਗ ਗਏ। ਜਿੱਥੇ ਊਂਗ ਨਾ ਭੁੱਖ ਹੈ, ਉੱਥੇ ਨਾ ਊਂਗ ਹੈ ਨਾ ਭੁੱਖ ਹੈ, ਦੋਵੇਂ ਚੀਜ਼ਾਂ ਨਹੀਂ ਹੋਇਆ ਕਰਨੀ। ਪਹਿਲੀ ਵਾਰੀ 40 ਦਿਨ, ਦੂਸਰੀ ਵਾਰੀ ਫਿਰ ਕਹਿਣ ਲੱਗੇ ਪ੍ਰੇਮੀਆਂ ਨੂੰ, ਜਿਹੜੇ ਸੇਵਾ ਕਰਦੇ ਸੀ, ਮਾਈ ਸੀ ਭਾਗਬਰੀ, ਵਜ਼ੀਰ ਸਿੰਘ ਸੀ, ਕਹਿਣ ਲੱਗੇ ਪ੍ਰੇਮੀਓ, ਹੁਣ ਸਾਡਾ ਜੀ ਕਰਦਾ ਵੀ ਅਸੀਂ 6 ਮਹੀਨੇ ਨਾ ਕਿਸੇ ਨਾਲ ਬੋਲੀਏ। ਕਹਿੰਦੇ ਮਹਾਰਾਜ ਕੁਛ ਛਕੋ। ਅੱਗੇ ਸਰੀਰ ਇੰਨਾ ਨਿਰਬਲ ਹੋ ਗਿਆ ਸੀ, ਚਿਹਰਾ ਤਾਂ ਦਗਦਾ ਕਰਦਾ ਸੀ, ਸਰੀਰ ਦੀ ਹਾਲਤ ਬਹੁਤ ਖਰਾਬ ਹੋ ਗਈ, ਕਿਰਪਾ ਕਰੋ ਕੁਛ ਨਾ ਕੁਛ ਛਕੋ। ਜਦ ਬਹੁਤ ਪ੍ਰੇਮ ਦੇਖਿਆ, ਕਹਿਣ ਲੱਗੇ ਐਂ ਕਰਿਆ ਕਰੋ, ਫਿਰ ਇੱਕ ਗਲਾਸ ਦੁੱਧ ਦਾ ਅਤੇ 30 ਪੈਸੇ ਇੱਕ ਸ਼ਰਦਾਈ ਦਾ ਅਤੇ ਦਾਲ ਦਾ ਜਾਂ ਸਬਜ਼ੀ ਦਾ ਇੱਕ ਕੌਲੀ ਰੱਖ ਲਿਆ ਕਰੋ ਬਸ, ਜਦ ਛਕ ਲਿਆ ਤਾਂ ਵੀ, ਨਾ ਛਕਿਆ ਤਾਂ ਚੱਕ ਕੇ ਲੈ ਜਾ ਕਰੋ। ਸੋ 6 ਮਹੀਨੇ ਆਪ ਇਸੇ ਤਰ੍ਹਾਂ ਕਰਦੇ ਰਹੇ। ਉੱਥੇ 6 ਦੀ ਹੋਈ ਬਾਅਦ ਕਹਿਣ ਲੱਗੇ ਵੀ ਇਹ ਅਸੀਂ ਹੁਣ 1 ਸਾਲ ਨਹੀਂ ਕਿਸੇ ਨਾਲ ਬੋਲਣਾ। ਦੁਬਾਰਾ 1 ਸਾਲ ਵਾਸਤੇ ਫਿਰ ਬੈਠ ਗਏ। ਸੋ ਐਸੀਆਂ ਐਸੀਆਂ ਮੁਸ਼ਕਤਾਂ ਘਾਲੀਆਂ ਨਾਮ ਜਪਣਗੀਆਂ, ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਰ। ਪੰਜਾਬ ਦਾ ਆਧਾਰ ਕਰ ਦਿੱਤਾ, ਸਿੱਖੀ ਦਾ ਛਿੱਟਾ ਦੇ ਦਿੱਤਾ। ਸੰਤ ਮਹਾਰਾਜ ਜੀ ਜਦੋਂ ਰਾੜੇ ਸਾਹਿਬ ਆਏ ਟੱਕੀ ਦੇ ਅੰਦਰ, ਉਸ ਵੇਲੇ ਆਪਨੇ 4-4 ਫੁੱਟ ਦੇ ਟੋਏ ਪਟਾ ਤੇ। ਹੁਕਮ ਇਹ ਸੀ ਵੀ ਬੰਦਗੀ ਕਰਨੀ ਆ, ਸੌਣਾ ਸੁਣਾ ਨਹੀਂ ਹੈ ਕਿਸੇ ਨੇ। ਸੌਣ ਦਾ ਟਾਈਮ ਸਿਰਫ 11 ਵਜੇ, 11:30 ਤੋਂ ਲੈ ਕੇ 1:30 ਤੱਕ ਟਾਈਮ ਸੀਗਾ ਸੌਣ ਦਾ, ਜਿਹਨਾਂ ਨੇ ਸੌਣਾ। ਉਹਦੇ ਬਾਅਦ ਉੱਠੋ, ਉੱਠ ਕੇ ਇਸ਼ਨਾਨ ਕਰੋ, ਫਿਰ ਬੰਦਗੀ ਕਰੋ। ਸੋ ਆਪਨੇ ਇਸੇ ਤਰ੍ਹਾਂ ਦੇ ਨਾਲ ਬੰਦਗੀ ਕੀਤੀ। 9-9 ਮਹੀਨੇ ਦੇ ਮੌਨ ਵਰਤ ਰੱਖੇ।